कारण करते वस करम, जिमें कर्मां दा फल करते दे वस है, तिमें अनेक कर्मां दा कारण भी करते दे वस ही हुंदा है। कईयां हालतां विच फल ही कारण रूप हो जांदा है, ओह कारण ही करते पुरख दी रजा अनुसार जीवां तों कर्म कराउंदा है। सतगुरु दे भाणे चलण वालियां अर्थात गुरु करतार दी रजा अनुसार चलण वालियां दी वड्याई वड्डी हो जांदी है। जिस जन दी वड्याई वडीरी जांदी है, तिस उत्तम हर जन दे हिरदे विच हर नाम उत्तमता सहत वस जांदा है। उत्तमता सहत नाम मन वसण दी दात अत वड्डी है, जिसनू कोई मेट नहीं सकदा। देवन हार जिसनू देवे, तिस दे उपर कृपालू दी खास कृपा हुंदी है। चाहे अभ्यासी दे नाम अभ्यास कर्मा कर ही ओ वड्याई उसनू मिलदी है, परंतु जिसनू अपनी कृपा करे तिसे नू ए वड्याई मिलदी है। तिसे पासों करता ऐसे कर्म कराउंदा है जो कृपा वरसीज होण, जो कृपा उत्पनीज होण, जो कृपा पातरीज होण। मुकदी गल ए कि हर हालत विच कारण करते दे वस है। प्राणी उत्तम जग्यासु तो ऐसे कर्म कराउणे जिन्हां दे करन कर उस उत्ते कृपा हो जावे, ऐसे कर्म सब कारण रूप हन। ऐसा कारण करते वस है यथा गुरवाक। श्लोक महला तीजा। सतगुर कै भाणै जो चलै, तिस वड्याई वड्डी होए, हर का नाम उत्तम मन वसै, मेट न सकै कोए, कृपा करे जिस अपनी तिस कर्म प्राप्त होए, नानक कारण करते वस है गुरमुख बूझै कोए। श्री राग की वार। पर कारण करते वस है वाली बुझारत नू तत् अर्थां विच कोई गुरमुख ही बुझ सकदा है। वाहिगुरु सिमरन दी अभ्यास कमाई दी कर्म रूपी सेवा सदा सुखदाती है, पर इस सुख रूपी फल, इस सुख फल दा फल प्रदाता जिथे आप गुरु करतार है, उत्थे इस सुख फल शगुफ्ती सिमरन सेवा दा कराउण हारा भी ओ आप है। ते सेवा दा कारण भी करते वस है, जिस करके भी उकत सेवा कराउणी मनसूब हुई है। सेवा सिमरन दी अधिकारता ओ करता पुरख आप कराउंदा है, अते आप ही सेवा दा फल भुगताउंदा है। अत उच्चा हुंदा होया अलपग मनुष्यां दी पहुंच तो अगम अगोचर हुंदा होया भी ओ गुरमुख जन ताई अपने अगम अगोचर स्वरूप दी लखता करा दिंदा है। जिसनू आप अपनी मेर फल द्वारा अपना स्वरूप दिखावे लखावे, ओही देख लख सकदा है। इस भेद विच ओत पोत करते पुरख दा कारण फल अधिकारता अते फल प्रदात फल कर्मता सम्मिलित है। जिन्हां दे नाम घट अंदर वस जांदा है, उन्हां नू आपे ही अपना आप वेख विखालदा है। घट अंदर नाम तिन्हां दे ही वसदा है जिन्हां ते ओ आप अपनी कृपा कर वसाउंदा है। इस कृपा दा कारण आप करते दे हाथ वस है। तिसे कारण करके ही सिमरन कमाई दा कर्म कमाल नू पहुंचदा है। परमारत दे मार्ग ते चल के आप ही जग्यासु जना नू जीवाउंदा है, नव जीवना जीवन बख्शदा है। आप ही उस मार्ग तो कुसा के परमारथ वल्लों एक प्रकार उन्हां नू मार ही कतदा है। यथा गुरवाक। आपे मारे आप जीवाए, आपे मेले मेल मिलाए, ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਣਿਆ। ਆਪੇ ਉੱਚਾ ਉੱਚੋ ਹੋਈ, ਜਿਸ ਆਪ ਵਿਖਾਲੇ ਸੋ ਵੇਖੈ ਕੋਈ। ਨਾਨਕ ਨਾਮ ਵਸੈ ਘਟ ਅੰਤਰ, ਆਪੇ ਵੇਖ ਵਿਖਾਲਣਿਆ। ਮਾਜਮਾ ਲਾ ਤੀਜਾ, ਮਾਰਨਹਾਰਾ ਤੇ ਰਾਖਣਹਾਰਾ ਇੱਕੋ ਕਰਤਾ ਪੁਰਖ ਵਾਹਿਗੁਰੂ ਹੀ ਹੈ। ਮਾਨਸ ਦੇ ਹੱਥ ਇਹਨਾਂ ਦੋਹਾਂ ਗੱਲਾਂ ਵਿੱਚੋਂ ਕੋਈ ਗੱਲ ਵੀ ਨਹੀਂ। ਮਨੁੱਖ ਨੂੰ ਤਾਂ ਇਹੀ ਚਾਹੀਦਾ ਹੈ ਕਿ ਉਸ ਕਰਨ ਕਾਰਨ ਸਮਰੱਥ ਦਾ ਨਾਮ ਆਪਣੇ ਕੰਠ ਵਿੱਚ ਪਰੋਈ ਰੱਖੇ ਅਤੇ ਸਦਾ ਉਸਦਾ ਹੁਕਮ ਬੁੱਝ ਕੇ ਉਸਦੇ ਹੁਕਮ ਦੇ ਅਧੀਨ ਕੰਮ ਕਰੇ। ਦੁੱਖ ਸੁੱਖ ਦੇਵਣਹਾਰ ਕਰਨਹਾਰ ਕਰਤਾਰ ਹੀ ਹੈ। ਤਾਂ ਤੇ ਹੋਰ ਸਭ ਕੁਛ ਤਿਆਗ, ਹੋਰ ਵਿਡਾਣੀ ਟੇਕ ਵਿਸਾਰ ਕੇ ਇੱਕੋ ਕਰਤਾਰ ਨੂੰ ਹੀ ਚਿਤਾਰਨਾ ਸਹੀ ਹੈ ਅਤੇ ਸੱਚੜਾ ਗੁਰਮਤ ਕਰਮ ਹੈ। ਸਦਾ ਸਦਾ ਦਿਨ ਰਹਿਣੀ ਵਾਹਿਗੁਰੂ ਜਾਪ ਅਭਿਆਸ ਕਮਾਈ ਹੀ ਸਭ ਤੇ ਊਚ ਅਤੇ ਸਭ ਤੋਂ ਸ੍ਰੇਸ਼ਟ ਨਿਰਮਲ ਕਰਨੀ ਹੈ। ਹੋਰ ਕਰਮਾਂ ਦੀ ਕਰਨੀ ਸਭ ਹੇਚ ਹੈ। ਤਾਂ ਤੇ ਸ੍ਰੇਸ਼ਟ ਸੰਤ ਜਨਾਂ ਨੂੰ ਆਨ ਕਾਮ ਤਿਆਗ ਕੇ ਇਹੀ ਇੱਕੋ ਨਾਮ ਅਭਿਆਸ ਕਮਾਈ ਰੂਪੀ ਕਰਮ ਹੀ ਕਰਨਾ ਲੋੜੀਂਦਾ ਹੈ। ਹਿਰਦੇ ਕਰਕੇ ਸਵਾਸਾਂ ਦੁਆਰਾ ਪੂਰਨ ਗੁਰਮੰਤਰ ਵਾਹਿਗੁਰੂ ਨਾਮ ਦਾ ਬਿਲੋਵਣਾ, ਬਿਲੋਵਣਾਮਈ ਅਭਿਆਸ ਕਮਾਈ ਹੀ ਸਭ ਤੇ ਭਲਾ ਸ਼ੋਭਾ ਧਨਵੰਤਨੀ ਕਰਮ ਹੈ। ਇਉਂ ਨਾਮ ਅਭਿਆਸ ਕਮਾਈਆਂ ਕਰਨ ਕਰਾਉਣ ਦੀ ਖੇਲ ਉਸਦੀ ਆਪ ਵਰਤਾਈ ਹੋਈ ਹੈ। ਗੁਰੂ ਸਾਹਿਬ ਇਰਸ਼ਾਦ ਫੁਰਮਾਉਂਦੇ ਹਨ ਕਿ ਕਰਨੇ ਹਾਰ ਹੋਰ ਦੂਜਾ ਕੋਈ ਨਹੀਂ, ਹੇਠਾਂ ਉੱਪਰ ਉਸੇ ਦੀ ਕਲਾ ਹੀ ਵਰਤ ਰਹੀ ਹੈ। ਯਥਾ ਗੁਰਵਾਕ, ਮਾਰੈ ਰਾਖੈ ਏਕੋ ਆਪ, ਮਾਨੁਕੈ ਕਿਛ ਨਾਹੀ ਹਾਥ। ਦੁੱਖ ਸੁਖ ਪ੍ਰਭ ਦੇਵਣ ਹਾਰ, ਅਵਰ ਤਿਆਗ ਤੂੰ ਤਿਸੈ ਚਿਤਾਰ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਏ ਕਰਣੀ। ਗੌੜੀ ਸੁਖਮਨੀ ਮਹਲਾ ਪੰਜਵਾਂ। ਭਲੀ ਸੁਕਰਨੀ ਸ਼ੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਗੌੜੀ ਸੁਖਮਨੀ ਮਹਲਾ ਪੰਜਵਾਂ। ਆਪਨ ਖੇਲ ਆਪ ਵਰਤੀਜਾ, ਨਾਨਕ ਕਰਨੈ ਹਾਰ ਨਾ ਦੂਜਾ। ਗੌੜੀ ਸੁਖਮਨੀ ਮਹਲਾ ਪੰਜਵਾਂ। ਤਾਂ ਤੇ ਸਿਮਰਨ ਦੀ ਉੱਚ ਕਰਨੀ ਮਈ ਕਰਮ ਗਤ ਸਭ ਕਰਨਹਾਰ ਕਰਤਾਰ ਦੇ ਵਸਗਤ ਹੀ ਹੈ। ਸੁਫਲ ਫਲਾਈ ਕਮਾਈ ਦੇ ਅਨੁਸਾਰ ਹੀ ਕਰਮ ਦੀ ਗਤ ਸਭ ਕਰਨਹਾਰ ਦੇ ਅਧੀਨ ਹੀ ਹੈ। ਕਰਦਾ ਤਾਂ ਅਭਿਆਸੀ ਜਨ ਹੀ ਹੈ, ਪਰ ਫਲ ਕਰਮ ਗਤ ਉਸਦੇ ਹੱਥ ਨਹੀਂ। ਨਾ ਹੀ ਕਰਤੱਤ ਗੁਣਾਂ ਦਾ ਖੁਦ ਖੁਦੇਸੀ ਕਰਤਾ ਕਰਨਹਾਰ ਉਹ ਆਪ ਹੈ। ਡੋਰੀ ਕਰਤਾਰ ਦੇ ਹੱਥ ਹੈ, ਇਸ ਡੋਰੀ ਦੇ ਆਸਰੇ ਪ੍ਰਾਇਣੀ ਕਰਮ ਉੱਤਮ ਅਭਿਆਸੀ ਕਰਦੇ ਹਨ। ਹਮੋ ਹਮਤੀ ਮਤਸਰੀ ਦਾਵਾ ਉਹਨਾਂ ਦਾ ਕੱਖ ਵੀ ਨਹੀਂ। ਜੇ ਹੋਵੇ ਤਾਂ ਹਰ ਕੋਈ ਅਭਿਆਸ ਨਾ ਕਰਨ ਲੱਗ ਜਾਵੇ। ਜਿਸ ਨੂੰ ਉਹ ਆਪਣੀ ਕਿਰਪਾ ਕਰ ਕਰਾਉਂਦਾ ਹੈ ਸੋਈ ਕਰਦਾ ਹੈ। ਇਹ ਕਿਰਪਾਮਈ ਕਾਰਨ ਕਰਤੇ ਦੇ ਵੱਸ ਹੈ। ਕਈ ਅਗਿਆਨੀ ਮੂਰਖ ਲੋਕ ਇਸ ਉੱਪਰਲੇ ਗੁਰ ਪ੍ਰਮਾਣ ਵਿੱਚ ਦਿੱਤੀਆਂ ਪਹਿਲੀਆਂ ਦੋਹਾਂ ਤੁੱਕਾਂ ਨੂੰ ਆਪਣੀ ਮਤਸਰ ਦੁਆਰਾ ਉਲਟਾ ਪਲਟਾ ਕੇ ਪੜ੍ਹਦੇ ਹਨ। ਯਾਨੀ ਮਾਰੈ ਰਾਖੈ ਏਕੋ ਆਪ, ਮਾਨੁਕੈ ਕਿਛ ਨਾਹੀ ਹਾਥ ਦੇ ਥਾਉਂ ਕਰੈ ਕਰਾਵੈ ਆਪੇ ਆਪ, ਮਾਨੁਕੈ ਕਿਛੂ ਨਾਹੀ ਹਾਥ। ਪੜ੍ਹਦੇ ਪਰਮਾਣਦੇ ਹਨ ਅਤੇ ਆਪਣੀ ਮਨ ਮਰਜ਼ੀ ਦੇ ਅਰਥ ਇਉਂ ਕਰਦੇ ਹਨ ਕਿ ਮਾੜੇ ਚੰਗੇ ਕਰਮਾਂ ਨੂੰ ਕਰਨ ਕਰਾਉਣ ਹਾਰਾ ਉਹ ਆਪ ਹੀ ਹੈ, ਉਹੀ ਜ਼ਿੰਮੇਵਾਰ ਹੈ। ਮਨੁੱਖ ਦੇ ਨਾ ਕੁਛ ਹੱਥ ਹੈ, ਨਾ ਉਹ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਐਸੇ ਅਰਥ ਕਰਨਾ ਉਹਨਾਂ ਦੀ ਮੂੜ ਮਤ ਹੈ। ਮਾੜੇ ਕੰਮਾਂ ਦੇ ਕਰਨ ਦੀ ਦੇਣਹਾਰੀ ਤੋਂ ਬਚਣ ਲਈ ਉਹ ਐਸਾ ਪ੍ਰਮਾਣਕ ਅਰਥ ਜਾਣ ਬੁੱਝ ਕੇ ਦਿੰਦੇ ਹਨ, ਨਾਲੇ ਮੰਦੇ ਕਰਮ ਕਰੀ ਵੀ ਜਾਂਦੇ ਹਨ। ਮੰਦੇ ਪਾਪ ਕਰਮ ਕਰਦੇ ਹੋਏ ਆਪਣੇ ਆਪ ਨੂੰ ਇਹਨਾਂ ਕਰਮਾਂ ਦੀ ਕਰਨੀ ਤੋਂ ਨਿਰਲੇਪ ਅਤੇ ਨਿਸ਼ਪਾਪ ਸਿੱਧ ਕਰਨ ਲਈ ਉਹ ਇਉਂ ਪ੍ਰਮਾਣ ਦਿੰਦੇ ਹਨ। ਚੰਗੇ ਕਰਮਾਂ ਦਾ ਸਿਹਰਾ ਉਹ ਆਪ ਲੈਣਾ ਮੰਗਦੇ ਹਨ। ਉਹ ਮੰਦ ਕਰਮੀ ਪੁਰਸ਼ ਜੋ ਮੰਦ ਕਰਮ ਕਰਦੇ ਹਨ, ਇਹ ਪਿੱਛੋਂ ਵੀ ਉਹਨਾਂ ਦੇ ਪਿਛਲੇ ਕੀਤੇ ਪਾਪਾਂ ਦਾ ਫਲ ਹੈ ਅਤੇ ਅੱਗੇ ਨੂੰ ਵੀ ਇਹਨਾਂ ਕੀਤੇ ਮੰਦ ਕਰਮਾਂ ਦਾ ਫਲ ਉਹਨਾਂ ਨੂੰ ਖੁਦ ਭੁਗਤਣਾ ਪਵੇਗਾ। ਮੰਦ ਕਰਮਾਂ ਦਾ ਫਲ ਦੇਣਹਾਰਾ ਦੋਹਾਂ ਹਾਲਤਾਂ ਵਿੱਚ ਆਪ ਕਰਤਾ ਪੁਰਖ ਕਰਤਾਰ ਹੈ। ਪੂਰਬਲੇ ਮੰਦ ਕਰਮਾਂ ਦੀ ਭੁਗਤਾਉਣੀ ਸਜ਼ਾ ਦੇ ਰੂਪ ਵਿੱਚ ਇਸ ਅਗਲੇ ਜਨਮ ਵਿੱਚ ਵੀ ਮੰਦ ਕਰਮ ਕਰਨ ਦੇ ਹਰਬੇ ਵਿੱਚ ਉਸਨੂੰ ਰੱਖਿਆ, ਉਦੋਂ ਵੀ ਭੈੜੇ ਹਰਬੇ ਵਿੱਚ ਉਸਨੂੰ ਪਾਇਆ ਜਾਂਦਾ ਹੈ। ਐਸੇ ਹਰਬੇ ਵਿੱਚ ਪੈ ਕੇ ਜੇ ਜਾਣ ਬੁੱਝ ਕੇ ਉਦੋਂ ਵੀ ਵਧੇਰੇ ਭੈੜੇ ਕਰਮ ਕਰੇ ਤਾਂ ਇਹ ਉਸਦੀ ਹੋਰ ਵੀ ਭੈੜੀ ਮੰਦ ਕਰਮੀ ਸਮਝੀ ਜਾਵੇਗੀ। ਪਰ ਉਹ ਇਸ ਭੈੜ ਪੁਣੇ ਤੋਂ ਬਰੀ ਉਲਜ਼ਮਾ ਨਹੀਂ ਹੋ ਸਕਦਾ। ਉਹੀ ਭੈੜੇ ਕਰਮ ਕਰਨ ਹਾਰ ਗਰਦਾਨਿਆ ਜਾਏਗਾ, ਨਾ ਕਿ ਉਸਦੇ ਥਾਂ ਹੋਰ ਕੋਈ। ਚੰਗੇ ਕਰਮ ਕਰਨੇ ਚੰਗੇ ਹੀ ਹਨ, ਉਹਨਾਂ ਦਾ ਚੰਗਾ ਫਲ ਹੀ ਇੱਥੇ ਉੱਥੇ ਉਸਨੂੰ ਮਿਲਦਾ ਹੈ। ਪਰ ਚੰਗੇ ਕੰਮ ਕਰਨ ਨੂੰ ਅਪਣਾਉਣ ਦਾ ਜੱਫਾ ਝੱਟ ਮਾਰ ਲੈਂਦਾ ਹੈ, ਫਿਰ ਉਸਨੂੰ ਕਰੇ ਕਰਾਵੇ ਆਪੇ ਆਪ ਦੀ ਤੁੱਕ ਘੜਨੀ ਅਤੇ ਆਪਣੇ ਆਪ 'ਤੇ ਘਟਾਉਣੀ ਭੁੱਲ ਜਾਂਦੀ ਹੈ। ਭੁੱਲ ਕੀ ਜਾਂਦੀ ਹੈ, ਉਹ ਘਟਾਉਂਦਾ ਹੀ ਨਹੀਂ, ਮੰਚਲਾ ਘੇਸਲਾ ਰਹਿੰਦਾ ਹੈ। ਉਹ ਤਾਂ ਮੰਦ ਕਰਮ ਦਾ ਪਾਪ ਦੂਸ਼ਣ ਵੀ ਕਿਸੇ ਨੂੰ ਕਰਾਵਣ ਹਾਰਾ ਠਹਿਰਾ ਕੇ ਉਸੇ 'ਤੇ ਥੱਪਦਾ ਹੈ ਅਤੇ ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਦਾ ਹੈ। ਹਰ ਪ੍ਰਕਾਰੀ ਕਰਮ ਕਰਾਉਣ ਹਾਰਾ ਫਲ ਰੂਪੀ ਕਾਰਨ ਕਰਤੇ ਦੇ ਵੱਸ ਹੈ। ਬੀਜ ਕਰਮੀ ਕਾਰਨ ਦਾ ਉਹ ਖੁਦ ਕਰਮ ਕੁਨਿੰਦਾ ਜ਼ਿੰਮੇਵਾਰ ਹੈ। ਨਿਖੜਮੀਆਂ ਢੁੱਚਰਾਂ ਡਾਹ ਕੇ ਉਹ ਜ਼ਿੰਮੇਵਾਰੀ ਤੋਂ ਬਚਦਾ ਨਹੀਂ, ਬਰੀ ਨਹੀਂ ਹੋ ਸਕਦਾ। ਕਾਰਜ ਰੂਪ ਕਰਮ ਅਤੇ ਕਾਰਨ ਰੂਪ ਦੋਹਾਂ ਦਾ ਉਹ ਆਪ ਜਵਾਬ ਦੇ ਹੈ। ਕਾਰਨ ਕਾਰਜ ਚਾਹੇ ਖੁਦ ਕਰਦਾ ਹੈ ਚਾਹੇ ਕਿਰਾਇਆ ਕਰਦਾ ਹੈ, ਪਰ ਕੀਤੇ ਕਿਰਾਏ ਦੋਹਾਂ ਦੀ ਕਰਨੀ ਭਰਨੀ ਆਪ ਭਰਦਾ ਹੈ। ਕਾਰਨੀ ਕਰਮ ਚਾਹੇ ਕਰਤੇ ਵੱਸ ਹੈ, ਪਰ ਉੜਕ ਉਹ ਕਾਰਨੀ ਕਰਮ ਉਸਦੀ ਕਰਨੀ ਦਾ ਹੀ ਸਿੱਟਾ ਹੈ। ਕਾਰਨ ਕਾਰਜ ਦਾ ਫਲ ਦੇਣਾ ਲੈਣਾ ਉਸਦੇ ਹੱਥ ਨਹੀਂ, ਕਰਤੇ ਦੇ ਵੱਸ ਹੈ, ਪਰ ਦੋਹਾਂ ਦੀ ਜ਼ਿੰਮੇਵਾਰੀ ਉਸੇ 'ਤੇ ਪੈਣੀ ਹੈ। ਜੇ ਕਹੇ ਮੈਂ ਕੁਛ ਨਹੀਂ ਕਰਦਾ, ਜੋ ਕੁਛ ਕਰਦਾ ਕਰਾਉਂਦਾ ਹੈ, ਕਰਤਾ ਹੀ ਕਰਾਉਂਦਾ ਹੈ, ਇਹ ਢਕੋਸਲਾ ਉਸਦਾ ਤਾਂ ਸੱਚਾ ਜਾਣੀਏ ਜੇ ਉਹ ਹੱਥ 'ਤੇ ਹੱਥ ਧਰ ਕੇ ਨਿੱਸਲ ਹੋ ਕੇ ਬਹਿ ਜਾਵੇ, ਕੁਝ ਵੀ ਨਾ ਕਰੇ। ਪਰ ਬੈਠਦਾ ਨਹੀਂ, ਕੁਝ ਨਾ ਕੁਝ ਕਰੀ ਜਾਂਦਾ ਹੈ, ਕਰਦਾ ਹੀ ਰਹਿੰਦਾ ਹੈ ਅਤੇ ਕਰਦਾ ਵੀ ਮੈਂ ਕਰਕੇ ਹੈ। ਹਰੇਕ ਕੰਮ ਵਿੱਚ ਆਪਣੀ ਮੇਰ ਅੜਾਉਂਦਾ ਹੈ, ਮੈਂ ਕਰਦਾ ਹਾਂ, ਪਰ ਜਦ ਉਸਦਾ ਮੰਦ ਚੰਗ ਅੱਗੇ ਆਉਂਦਾ ਹੈ ਤਾਂ ਬ੍ਰਹਮ ਗਿਆਨੀ ਬਣ ਬੈਠਦਾ ਹੈ, ਆਪ ਅਛੁੱਤ ਜਾਂਦਾ ਹੈ ਅਤੇ ਕਰੈ ਕਰਾਵੇ ਆਪੇ ਆਪ ਦੇ ਖਰੜ ਗਿਆਨ ਦਾ ਰਿੜਕਾ ਰਿੜਕਣ ਲੱਗ ਪੈਂਦਾ ਹੈ। ਚੰਗੇ ਕੰਮਾਂ ਬਾਰੇ ਕਦੇ ਨਹੀਂ ਕਹਿੰਦਾ ਕਿ ਮੈਥੋਂ ਕਰਤੇ ਨੇ ਕਰਾਏ ਹਨ। ਕਰਮ ਕਰਨ ਦੇ ਅਭਿਮਾਨੀਆਂ ਨੂੰ ਵੀ 84 ਦੇ ਗੇੜ ਵਿੱਚ ਪੈਣਾ ਪੈਂਦਾ ਹੈ। ਸੋ ਜਿਹੜੇ ਕਹਿੰਦੇ ਹਨ ਤੇ ਅਭਿਮਾਨ ਕਰਦੇ ਹਨ ਕਿ ਫਲਾਣਾ ਅੱਛਾ ਕਰਮ ਮੈਂ ਕੀਤਾ ਹੈ, ਉਹ ਗੁਰਮਤ ਕਰਮ ਫਿਲਾਸਫੀ ਤੋਂ ਹੀਣੇ ਹੋਣ ਕਰਕੇ ਇਸੇ ਅਭਿਮਾਨ ਵਿੱਚ ਹੀ ਰੁੜੇ ਰਹਿੰਦੇ ਹਨ। ਜੇ ਉਹਨਾਂ ਨੂੰ ਮਨ ਬਚ ਕਰਮ ਕਰਕੇ ਇਹ ਗੱਲ ਦ੍ਰਿੜ ਹੋ ਜਾਵੇ ਕਿ ਸੱਚਮੁੱਚ ਜੋ ਕੁਛ ਕਰਦਾ ਕਰਾਉਂਦਾ ਹੈ ਉਹੀ ਕਰਤਾ ਪੁਰਖ ਹੀ ਹੈ, ਮੈਂ ਤਾਂ ਕੁਛ ਵੀ ਨਹੀਂ ਕਰ ਸਕਦਾ, ਤਾਂ ਉਸਦਾ ਕੀਤਾ ਕਰਮ ਵੀ ਲੇਖੇ ਲੱਗੇ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ ਵਾਲੀ ਗੱਲ ਜੇ ਦ੍ਰਿੜ ਹੋ ਜਾਵੇ ਤਾਂ ਇਸ ਰੋੜ ਵਿੱਚ ਰੁੜਨੋਂ ਬਚ ਜਾਵੇ। ਜਿਤਨੇ ਵੀ ਆਨਮਤੀ ਕਰਮ ਹਨ ਤਿਨ੍ਹਾਂ ਦੇ ਕਰਨ ਹਾਰਿਆਂ ਦਾ ਅਹੰਕਾਰ ਹੀ ਵੱਧਦਾ ਹੈ, ਜੈਸਾ ਕਿ ਗੁਰਵਾਕ ਹੈ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ। ਕੋਟ ਕਰਮ ਕਰੈ ਹਉਂ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਕਰਨ ਕਰਾਵਨ ਕਰਨੈ ਹਾਰ, ਇਸਕੈ ਹਾਥ ਕਹਾਂ ਵਿਚਾਰ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ। ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ। ਬੂਝੈ ਦੇਖੈ ਕਰੈ ਬਿਬੇਕ, ਆਪਹਿ ਏਕ ਆਪਹਿ ਅਨੇਕ। ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਾ ਸਮਾਏ। ਗੌੜੀ ਸੁਖਮਨੀ ਮਹਲਾ ਪੰਜਵਾਂ। ਭਾਵ ਆਪਣੇ ਆਪ ਨੂੰ ਕਰਮਵੰਤ ਕਹਾਉਣ ਵਾਲੇ ਜਨਮ ਮਰਨ ਦੇ ਗੇੜ ਵਿੱਚ ਨਾਨਾ ਪ੍ਰਕਾਰ ਦੀਆਂ ਜੋਨੀਆਂ ਵਿੱਚ ਭਰਮਦੇ ਹਨ। ਕੋਟ ਆਨਮਤ ਕਰਮ ਕਰਾਉਣ ਹਾਰਿਆਂ ਦੀ ਹਉਮੈ ਹੀ ਵੱਧਦੀ ਹੈ, ਉਹਨਾਂ ਦੇ ਸਾਰੇ ਪ੍ਰਸ਼ਰਮ ਕੀਤੇ ਹੋਏ ਬਿਰਥੇ ਜਾਂਦੇ ਹਨ। ਆਨਮਤੀ ਕਰਮਾਂ ਦੇ ਕੀਤੇ ਪੁਰਸ਼ਾਰਥ ਸਭ ਨਿਰਾਰਥ ਹੀ ਰਹਿੰਦੇ ਹਨ। ਆਨਮਤ ਕਰਮਾਂ ਦੇ ਪੱਖੀ ਕਹਿੰਦੇ ਹਨ ਕਿ ਜੇ ਹਉਮੈ ਨਾ ਧਾਰੀ ਜਾਏ ਫਿਰ ਤਾਂ ਕਰਮ ਕੀਤੇ ਸਕਾਰਥ ਹੀ ਹੁੰਦੇ ਹਨ। ਇਹ ਗੱਲ ਨਹੀਂ, ਆਨਮਤੀ ਕਰਮਾਂ ਦੇ ਕਰਨ ਵਿੱਚ ਹੀ ਹਉਮੈ ਆ ਵੜਦੀ ਹੈ। ਇਹ ਸਾਰੇ ਕਰਮ ਹੀ ਹਉਮੈ ਉਪਜਾਇਕ ਹਨ। ਕੋਈ ਵੀ ਆਨਮਤੀ ਕਰਮ ਕਲਿਆਣਕਾਰੀ ਨਹੀਂ। ਆਨਮਤੀਆਂ ਵਾਲੇ ਕਰੋੜਾਂ ਕਰਮ ਸਭੇ ਹੀ ਬਿਰਥੇ ਹਨ, ਅਤੇ ਇਸੇ ਕਰਕੇ ਹੀ ਬਿਰਥੇ ਹਨ ਕਿ ਉਹਨਾਂ ਤੋਂ ਹਉਮੈ ਉਪਜਦੀ ਹੈ। ਤਾਂ ਹੀ ਤੇ ਕਿਸੇ ਲੇਖੇ ਨਹੀਂ ਪੈਂਦੇ। ਇਸ ਅਲਪਗ ਜੀਵ ਨੂੰ ਇਹ ਹੰਕਾਰ ਕਿ ਮੈਂ ਹੀ ਸਭ ਕੁਝ ਕਰਦਾ ਹਾਂ ਰਸਾਤਲ ਵਿੱਚ ਲੈ ਜਾਣ ਵਾਲਾ ਹੈ। ਜਦ ਇਹ ਜਾਣੈ ਮੈਂ ਕਿਛ ਕਰਤਾ, ਤਬ ਲਾ ਗਰਭ ਜੋਨ ਮੈਂ ਫਿਰਤਾ। ਗੌੜੀ ਸੁਖਮਨੀ ਮਹਲਾ ਪੰਜਵਾਂ। ਅਸਲ ਵਾਸਤਵਾ ਤਾਂ ਇਹੀ ਹੈ ਕਿ ਕਰਨ ਕਰਾਵਣ ਤੇ ਕਰਨੇ ਹਾਰ ਆਪ ਹੀ ਕਰਤਾਰ ਹੈ। ਇਸ ਵਿਚਾਰੇ ਅਲਪਗ ਮਨੁੱਖ ਦੇ ਕੀ ਹੱਥ ਹੈ? ਕੁਝ ਵੀ ਨਹੀਂ। ਕਰਨ ਕਰਾਵਣ ਕਰਨੇ ਹਾਰ ਉਹ ਆਪ ਹੀ ਹੈ। ਜੈਸੀ ਜੈਸੀ ਉਸਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਤੈਸਾ ਹੀ ਉਹ ਹੋ ਜਾਂਦਾ ਹੈ। ਕਰਮ ਦ੍ਰਿਸ਼ਟੀ ਉਸਦੀ ਕਿਰਪਾ ਦ੍ਰਿਸ਼ਟੀ ਕਰਕੇ ਹੀ ਹੈ। ਕਰਮ ਦ੍ਰਿਸ਼ਟੀ ਦੇ ਅਧੀਨ ਹੀ ਅਲਪਗ ਜੀਵ ਕਰਮ ਕਰਦੇ ਹਨ। ਕਰਮਾਂ ਦੇ ਲੇਖੇ ਅਨੁਸਾਰ ਲੇਖੇ ਅੰਦਰ ਹੀ ਸਭ ਕਰਮ ਕਮਾਉਂਦੇ ਹਨ। ਤਾਂ ਹੀ ਤੇ ਕਰਤਾ ਪੁਰਖ ਕਰਨ ਕਰਾਵਨ ਕਰਨੇ ਹਾਰ ਹੈ। ਤਾਂ ਹੀ ਤੇ ਹੀ ਕਾਰਨ ਕਰਤੇ ਦੇ ਹੱਥ ਵਸ ਹੈ ਜਿਸ ਦੇ ਅਧੀਨ ਜੀਵ ਕਰਮ ਕਰਦੇ ਹਨ। ਆਪਣੀ ਕਿਰਪਾ ਦੇ ਤਰੰਗ ਕਰਕੇ ਜੋ ਕਿਛ ਕਰਤਾ ਪੁਰਖ ਕਰਦਾ ਹੈ ਸੋ ਆਪਣੇ ਇਸ ਦ੍ਰਿਸ਼ਟ ਰੰਗਾਂ ਕਰ ਆਪਣੇ ਹੀ ਰੰਗਾਂ ਵਿੱਚ ਕਰਦਾ ਹੈ। ਅਲਪੱਗ ਨੂੰ ਸਰਬੱਗ ਕਰਤਾਰ ਦੇ ਦ੍ਰਿਸ਼ਟ ਰੰਗਾਂ ਦਾ ਕੀ ਥੋ ਪਤਾ ਹੈ? ਉਸ ਨੂੰ ਤਾਂ ਸਰਬੱਗ ਦੀ ਸਰਬੱਗਤਾ ਦਾ ਪਤਾ ਹੀ ਨਹੀਂ। ਉਸ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਕਰਨੇ ਹਾਰ ਕਰਤਾਰ ਸਭ ਦੇ ਸੰਗ ਤੇ ਨੇੜੇ ਹੈ, ਦੂਰ ਹੁੰਦਾ ਹੋਇਆ ਵੀ ਸਭ ਦੇ ਨੇੜੇ ਹੈ। ਨੇੜੇ ਦੂਰ ਵਾਹਿਗੁਰੂ ਆਪੇ ਆਪ ਹੀ ਵਰਤਦਾ ਹੈ। ਉਹ ਕਰਨਹਾਰ ਕਰਤਾਰ ਸਾਰਿਆਂ ਦੇ ਕਰਮ ਨੂੰ ਬੁੱਝਦਾ ਹੈ ਅਤੇ ਭਲੀ ਭਾਂਤ ਬੁੱਝਦਾ ਹੈ। ਬੁਰੇ ਭਲੇ ਹਰੇਕ ਕਰਮ ਨੂੰ ਦੇਖਦਾ ਹੈ ਅਤੇ ਦੇਖ ਕੇ ਸਾਰ ਅਸਾਰ ਕਰਮ ਕਰਤਿਆਂ ਨੂੰ ਵਿਚਾਰ ਵਿਚਾਰ ਸਾਰਿਆਂ ਦੇ ਕਰਮਾਂ ਦਾ ਫਲ ਦਿੰਦਾ ਹੈ। ਦਿੰਦਾ ਹੀ ਨਹੀਂ ਭੁਗਤਾਉਂਦਾ ਹੈ। ਇਸੇ ਕਰਕੇ ਹੀ ਕਰਮ ਦਾ ਕਾਰਜ ਫਲ ਅਤੇ ਕਾਰਨ ਕਰਾਊ, ਕਾਰਨ ਉਭਰਾਊ, ਕਾਰਨ ਉਪਜਾਊ, ਜਿਸ ਤੋਂ ਕਰਮ ਫੈਲਦੇ ਫਲਦੇ ਹਨ, ਬੀਜ ਕਰਤੇ ਦੇ ਹੱਥ ਵਸ ਹੈ। ਸਰਬੱਤ ਜੀਵ ਮਾਤਰ ਦਾ ਕਰਮ ਅਕਰਮ ਸੁਕਰਮ ਵਿਚਾਰੀ ਵਿਵੇਕ ਵਿਵੇਚਨੀ ਏਕ ਤੇ ਅਨੇਕ ਰੂਪ ਹੋਏ ਵਰਤਦਾ ਹੈ। ਬੇਅੰਤ ਜੋ ਹੋਇਆ, ਬੇਅੰਤ ਕਰਮਾਂ ਦਾ ਅਤੇ ਕਰਮ ਕਰਨਹਾਰਿਆਂ ਦਾ ਲੇਖਾ ਨਿਬੜਦਾ ਹੈ ਅਤੇ ਸਾਰੇ ਸਮੂਹ ਰਚਨਾ ਵਿਖੇ ਕਰਨ ਕਾਰਨ ਸਮਰੱਥ ਹੋ ਕੇ ਸਮਾ ਰਿਹਾ ਹੈ। ਉਸ ਦੀ ਕਰਨ ਕਾਰਨ ਸਮਰੱਥਤਾ ਕਦੇ ਮੁੱਕਦੀ ਮਰਦੀ ਨਹੀਂ, ਕਿਉਂ ਜੋ ਉਹ ਖੁਦ ਅਮਰ ਅਵਿਨਾਸ਼ੀ ਅਤੇ ਅਜੂਨੀ ਹੈ। ਕਾਲ ਚੱਕਰ ਵਿੱਚ ਆਏ ਨਾਸ਼ਵੰਤ ਅਤੇ ਜੂਨੀਆਂ ਵਾਲੇ ਸਗਲੇ ਜਨਤਾ ਦੇ ਕਾਰਨ ਕ੍ਰਮੀ ਲੇਖਿਆਂ ਦਾ ਸਦਾ ਸਦਾ ਨਿਬੇੜਨ ਹਾਰਾ ਹੈ। ਤ੍ਰੈਕਾਲ ਆਬਾਦ ਉਸ ਦੀ ਕਾਰਨ ਕਾਰੈ ਕਰਮਾਣੀ ਸਮਰੱਥਤਾ ਹੈ। ਕਰਨ ਕਰਾਵਨ ਕਰਨੈ ਹਾਰ ਹੋਣਾ ਉਸ ਦੀ ਸਰਬ ਕਲਾ ਸਮਰੱਥਤਾ ਦਾ ਸੂਚਕ ਹੈ। ਆਪਣ ਖੇਲ ਆਪ ਵਰਤੀਜਾ, ਨਾਨਕ ਕਰਨੈ ਹਾਰ ਨਾ ਦੂਜਾ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਮਹੱਲਾ ਤੀਜਾ, ਜੋ ਧੁਰ ਮੇਲੇ ਸੇ ਮਿਲ ਰਹੇ, ਸਤਿਗੁਰ ਸਿਉ ਚਿਤ ਲਾਏ, ਆਪ ਵਿਛੋੜਨ ਸੇ ਵਿਛੁੜੇ, ਦੂਜੇ ਪਾਏ ਖੁਆਏ, ਨਾਨਕ ਵਿਣ ਕਰਮਾ ਕਿਆ ਪਾਈਐ, ਪੂਰਬ ਲਿਖਿਆ ਕਮਾਏ। ਸੋਰਠ ਕੀ ਵਾਰ। ਕਰਨ ਕਾਰਨ ਸਮਰੱਥ ਵਾਹਿਗੁਰੂ ਦੇ ਸਤਿਗੁਰੂ ਦੀ ਬਸੀਠੀ ਨਦਰ ਨਦਰੀਠੀ ਵਿੱਚ ਮੇਲ ਮਿਲਾਏ ਹੋਏ ਗੁਰਮੁਖ ਜਨ ਧੁਰ ਪੂਰਬ ਕ੍ਰਮੀ ਲਿਖਤ ਅਨੁਸਾਰ ਉਸ ਦੇ ਸਵੈ ਸਰੂਪ ਵਿੱਚ ਮਿਲ ਜਾਂਦੇ ਹਨ ਅਤੇ ਮਿਲ ਕੇ ਮਿਲੇ ਹੀ ਰਹਿੰਦੇ ਹਨ। ਜਿਹੜੇ ਮਨਮੁਖ ਵਾਹਿਗੁਰੂ ਨੇ ਆਪ ਵਿਛੋੜੇ ਹਨ ਸੋ ਵਿਛੜੇ ਹੀ ਰਹਿੰਦੇ ਹਨ ਦੂਜੇ ਭਾਏ ਦੀ ਖੁਮਾਰੀ ਕਰਕੇ। ਮਨਮੁੱਖਾਂ ਦੇ ਦੁਕ੍ਰਿਤ ਕਰਮਾਂ ਦੀ ਰੇਖਾ ਅਨੁਸਾਰ ਕਰਨ ਕਾਰਨ ਸਮਰੱਥ ਕਰਤਾ ਪੁਰਖ ਉਹਨਾਂ ਨੂੰ ਦੂਜੇ ਭਾਏ ਦੀ ਖੱਜਲ ਖੁਆਰੀ ਵਿੱਚ ਖੱਜਲ ਕੀਤੀ ਰੱਖਦਾ ਹੈ। ਨਾ ਉਹਨਾਂ ਦੀ ਕਰਮ ਕਰਤਬਣੀ ਕਰਤੂਤ ਮੁੱਕਦੀ ਹੈ, ਨਾ ਇਹ ਰੇਖਾ ਮਿਟਦੀ ਹੈ ਅਤੇ ਨਾ ਇਹ ਖੁਆਰੀ ਦੂਰ ਹੁੰਦੀ ਹੈ। ਖੁਆਰੀ ਦੂਰ ਕਰਨਾ ਅਤੇ ਦੂਜੇ ਭਾਏ ਵਿੱਚ ਖੁਆਉਣਾ ਸਭ ਕਰਮਾਂ ਦਾ ਰਸੀਠੀਆ ਕਰਨਹਾਰ ਕਰਤਾਰ ਕਰਤੇ ਪੁਰਖ ਦੇ ਵਸ ਹੈ। ਦੂਜੇ ਭਾਏ ਵਿੱਚ ਖੁਆਉਣ ਅਤੇ ਖੁਆਰ ਕਰਨ ਦਾ ਮੂਜਤ ਤਾਂ ਮਨਮੁੱਖਾਂ ਦੇ ਮਨਮੁੱਖੀ ਦੁਕ੍ਰਿਤ ਕਰਮ ਹੀ ਹਨ, ਪਰ ਇਹਨਾਂ ਕਰਮਾਂ ਦਾ ਫਲ ਚਖਾਉਣਾ ਅਤੇ ਕਰਮ ਰੇਖਾ ਦਾ ਮਿਟਾਉਣਾ ਕਰਨ ਕਾਰਨ ਸਮਰੱਥ ਕਰਤੇ ਪੁਰਖ ਦੇ ਹੱਥ ਹੈ। ਪੂਰਬਲੇ ਜਨਮ ਦਾ ਵੱਟਾ ਜੋ ਕੁਛ ਮਿਲਦਾ ਹੈ ਸੋ ਕਰਮਾਂ ਕਰਕੇ ਮਿਲਦਾ ਹੈ, ਵਿਣ ਕਰਮਾਂ ਐਵੇਂ ਕੁਛ ਨਹੀਂ ਪਾਈਦਾ, ਪੂਰਬ ਲਿਖਿਆ ਹੀ ਕਮਾਈਦਾ ਹੈ। ਪੂਰਬ ਦੇ ਲਿਖੇ ਕਰਮਾਂ ਅਨੁਸਾਰ ਹੀ ਵੱਟੇ ਵਜੋਂ ਕਰਨੀ ਕਿਰਦਾਰ ਦੇ ਮਿਲੇ ਵਜੋਂ ਸਜ਼ਾ ਜਜ਼ਾ ਵਜੋਂ ਅੱਗੇ ਅਗਲੇ ਜਨਮ ਵਿੱਚ ਕਰਮ ਕਮਾਉਣੇ ਪੈਂਦੇ ਹਨ। ਕਰਮਾਂ ਦੀ ਕਮਾਈ ਦਾ ਇਹ ਸਿਲਸਿਲਾ ਮੁੱਕਦਾ ਹੀ ਨਹੀਂ। ਕਰਮਾਂ ਦੇ ਕਰਨ ਕਰਾਉਣ ਦੇ ਗੇੜ ਵਿੱਚ ਪਾਉਣਾ ਕਾਰਨ ਕਰਨ ਸਮਰੱਥ ਵਾਹਿਗੁਰੂ ਦੇ ਵੱਸ ਹੀ ਹੈ। ਸੂਹੀ ਮਹੱਲਾ ਪੰਜਵਾਂ। ਜਬ ਕਛ ਨਾ ਸੀਓ ਤਬ ਕਿਆ ਕਰਤਾ, ਕਵਨ ਕਰਮ ਕਰ ਆਇਆ, ਆਪਣਾ ਖੇਲ ਆਪ ਕਰ ਦੇਖੈ, ਠਾਕੁਰ ਰਚਨ ਰਚਾਇਆ। ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ, ਆਪੇ ਕਰਤਾ ਆਪ ਕਰਾਏ, ਸਰਬ ਨਿਰੰਤਰ ਸੋਈ ਰਹਾਓ। ਗਣਤੀ ਗਣੀ ਨਾ ਛੂਟੈ ਕਤਹੂੰ, ਕਾਚੀ ਦੇ ਇਆਣੀ, ਕਿਰਪਾ ਕਰੋ ਪ੍ਰਭ ਕਰਣੈ ਹਾਰੇ, ਤੇਰੀ ਬਖਸ਼ ਨਿਰਾਲੀ। ਜੀ ਜੰਤ ਸਭ ਤੇਰੇ ਕੀਤੇ, ਘੱਟ ਘੱਟ ਤੂੰ ਧਿਆਈਐ, ਤੇਰੀ ਗਤ ਮੈਂ ਤੂੰ ਹੈ ਜਾਣੈ, ਕੁਦਰਤ ਕੀਮ ਨਾ ਪਾਈਐ। ਨਿਰਗੁਣ ਮੁਗਦ ਅਜਾਣ ਅਗਿਆਨੀ, ਕਰਮ ਧਰਮ ਨਹੀਂ ਜਾਣਾ, ਦਇਆ ਕਰੋ ਨਾਨਕ ਗੁਣ ਗਾਵੈ, ਮਿੱਠਾ ਲੱਗੈ ਤੇਰਾ ਭਾਣਾ। ਵਿਆਖਿਆ। ਜਦੋਂ ਇਹ ਦ੍ਰਿਸ਼ਟਮਾਨ ਆਕਾਰ ਪਸਾਰਿਆ ਹੀ ਨਹੀਂ ਸੀ ਗਿਆ, ਸ੍ਰਿਸ਼ਟੀ ਦੀ ਰਚਨਾ ਰਚੀ ਹੀ ਨਹੀਂ ਸੀ ਗਈ, ਜਦੋਂ ਇਹ ਦ੍ਰਿਸ਼ਟ ਗੋਚਰੀ ਕਾਇਨਾਤ ਹੈ ਹੀ ਨਹੀਂ ਸੀ, ਜਦੋਂ ਇਹ ਦਿਸ ਰਿਹਾ ਰਚਨਾਰਾ ਕੁਛ ਹੈ ਹੀ ਨਹੀਂ ਸੀ, ਰਚਨਹਾਰ ਨੇ ਰਚਿਆ ਹੀ ਨਹੀਂ ਸੀ, ਇਹ ਸਾਰੀ ਰਚਨਾ ਹੋਂਦ ਹਸਤੀ ਵਿੱਚ ਆਈ ਹੀ ਨਹੀਂ ਸੀ, ਇਹ 84 ਆਵਾਗਮਨ ਜੂਨੀਆਂ ਵਿੱਚ ਆਉਣਾ ਜਾਣਾ ਦਾ ਸਿਲਸਿਲਾ ਬਣਿਆ ਹੀ ਨਹੀਂ ਸੀ, ਤਦੋਂ ਇਹ ਜੀਵ ਕੀ ਕਰਦਾ ਹੁੰਦਾ ਸੀ? ਕਿਸ ਰੂਪ ਵਿੱਚ ਅਤੇ ਕਿਵੇਂ ਅਤੇ ਕਿੱਥੇ ਰਹਿੰਦਾ ਸੀ? ਅਤੇ ਜਦੋਂ ਰਚਨਾ ਰਚੀ ਗਈ ਅਤੇ ਆਕਾਰ ਪਸਾਰਾ ਪਸਾਰਿਆ ਗਿਆ, ਤਦੋਂ ਇਹ ਜੀਵ ਪਹਿਲਾਂ ਜੋਨੀ ਵਿੱਚ ਆਇਆ ਤਾਂ ਕਿਵੇਂ ਆਇਆ? ਕਿਹੜੇ ਕਰਮ ਕਰਕੇ ਆਇਆ? ਇਸ ਦਾ ਠੀਕ ਉੱਤਰ ਇਹੀ ਹੈ ਕਿ ਜਿਸ ਠਾਕੁਰ ਨੇ ਇਹ ਰਚਨ ਪਸਾਰਾ ਆਕਾਰ ਰਚਨਾਰਾ ਰਚਿਆ ਹੈ, ਉਹ ਆਪਣਾ ਖੇਲ ਕਰ ਕਰ ਵੇਖਦਾ ਹੈ ਅਤੇ ਰਚੇ ਖੇਲ ਨੂੰ ਵੇਖ ਵੇਖ ਵਿਗਸਦਾ ਹੈ। ਗੁਰਮਤ ਅਨੁਸਾਰ ਤਾਂ ਉੱਤਰ ਇਹੀ ਹੈ ਕਿ ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਜਪਜੀ ਸਾਹਿਬ। ਸ੍ਰਿਸ਼ਟੀ ਦੀ ਰਚਨਾ ਦੇ ਕਾਰਨ ਦੀ ਅਸਲ ਹੈ ਦਾ ਅਸਲ ਜਾਣੂ ਤਾਂ ਸ੍ਰਿਸ਼ਟੀ ਦੀ ਰਚਨਾ ਨੂੰ ਸਾਜਣਹਾਰਾ ਸਿਰਜਣਹਾਰ ਕਰਤਾਰ ਹੀ ਹੈ। ਆਪਣਾ ਖੇਲ ਆਪ ਕਰ ਦੇਖੈ, ਠਾਕੁਰ ਰਚਨ ਰਚਾਇਆ। ਕਰਤੇ ਪੁਰਖ ਦੀ ਰਚਨਾਵੀ ਗਤਮਿਤ ਨੂੰ, ਕਾਦਰੇ ਮੁਤੱਲਕ ਦੀ ਕੁਦਰਤ ਨੂੰ ਉਸ ਦਾ ਕੀਤਾ ਹੋਇਆ ਜੰਤ ਕੀ ਜਾਣ ਸਕਦਾ ਹੈ? ਕਰਤੇ ਕੀ ਮਿਤ ਨਾ ਜਾਣੈ ਕੀਆ। ਗੌੜੀ ਸੁਖਮਨੀ ਮਹਲਾ ਪੰਜਵਾਂ। ਆਪਣੀ ਅਲਪਗਤਾ ਨੂੰ ਜਣਾਉਂਦੇ ਹੋਏ ਉੱਤਮ ਜਗਿਆਸੂ ਤਾਂ ਆਖ ਆਖ ਕਰਤੇ ਪੁਰਖ ਅੱਗੇ ਬਿਨੇ ਅਲਾਉਂਦੇ ਹਨ, ਜੈਸਾ ਕਿ ਆਪ ਗੁਰੂ ਨਾਨਕ ਸਾਹਿਬ ਨੇ ਬਿਨੇ ਅਲਾਉਣ ਦਾ ਧੁਰਵਾ ਬੰਨਿਆ ਅਤੇ ਪੂਰਨਾ ਪਾਇਆ ਹੈ। ਹੇ ਮੇਰੇ ਰਾਮ, ਸਰਬੱਤ ਮੈਂ ਰਮ ਰਹੇ ਅਟਲ ਸ਼ਾਹ, ਸੁਲਤਾਨ ਰਾਏ ਕਰਤੇ ਪੁਰਖ, ਮੈਥੋਂ ਤਾਂ ਕੋਈ ਵੀ ਕਰਮ ਨਹੀਂ ਹੋ ਸਕਦਾ, ਤੂੰ ਆਪ ਹੀ ਕਰਨ ਕਾਰਨ ਸਮਰੱਥ ਹੈ, ਆਪੇ ਕਰਤਾ ਹੈ, ਜੋ ਆਪ ਕਰਾਵੈਂ ਸੋਈ ਹੁੰਦਾ ਹੈ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਭੈਰੋਂ ਨਾਮਦੇਵ ਜੀ। ਸਾਰਿਆਂ ਦੇ ਅੰਤਰ ਸੋਈ ਕਰਤਾਰ ਕਰਨਹਾਰ ਵਸ ਰਿਹਾ ਹੈ, ਸਰਬ ਨਿਰੰਤਰ ਸੋਈ। ਸੋਈ ਪ੍ਰੇਰਕ ਹੋ ਕੇ ਨਿਰੰਤਰੋਂ ਹੀ ਸਭ ਕੁਛ ਕਰਦਾ ਕਰਾਉਂਦਾ ਹੈ। ਕਾਠ ਕੀ ਪੁੱਤਰੀ ਕਹਾਂ ਕਰੈ ਬਪੁਰੀ, ਖਿਲਾਵਨ ਹਾਰੋ ਜਾਨੈ, ਗੌੜੀ ਮਹਲਾ ਪੰਜਵਾਂ। ਗਣਤੀ ਗਣਿਆ ਕਰਮਾਂ ਦਾ ਲੇਖਾ ਕੀਤਿਆਂ, ਕਿਤੇ ਵੀ ਅਤੇ ਕਦੇ ਵੀ ਛੁਟਕਾਰਾ ਨਹੀਂ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨ ਹਾਰ, ਗੌੜੀ ਬਾਵਨ ਅਖਰੀ ਮਹਲਾ ਪੰਜਵਾਂ। ਅਲਪੱਗ ਕੱਚੀ ਦੇਹੀ ਵਾਲਿਆਂ ਦੀ ਕੱਚੀ ਹੀ ਅਲਪੱਗ ਮਤ ਹੈ। ਹੇ ਵਾਹਿਗੁਰੂ ਕਰਨਹਾਰ ਕਰਤਾਰ, ਆਪਣੀ ਕਿਰਪਾ ਕਰਕੇ ਬਖਸ਼ ਲਏ ਹੋ, ਤੇਰੀ ਬਖਸ਼ਿਸ਼ ਦਾ ਦਰ ਸਦਾ ਖੁੱਲ੍ਹਾ ਹੈ। ਤੁਦ ਜੇਵੜ ਬਖਸ਼ਿੰਦ ਬਖਸ਼ਣਹਾਰ ਹੋਰ ਕੋਈ ਨਹੀਂ, ਜੀ ਜੰਤ ਸਭ ਤੇਰੇ ਹੀ ਕੀਤੇ ਹੋਏ ਹਨ। ਸਰਬ ਘਟਾਂ ਦਾ ਤੂੰ ਹੀ ਪ੍ਰੇਰਕ ਹੈ, ਧਿਆਨ ਧਰ ਕੇ ਦੇਖੀਏ ਤਾਂ ਤੂੰ ਸਰਬ ਘਟ ਅੰਤਰ ਹਾਜ਼ਰ ਜ਼ਾਹਰਾ ਦੱਸਦਾ ਹੈ। ਤੇਰੀ ਗਤਮਿਤ ਤੂੰ ਹੀ ਜਾਣਦਾ ਹੈ, ਤੇਰੀ ਕੁਦਰਤ ਦਾ ਪਾਰਾਵਾਰ ਨਹੀਂ ਲਿਆ ਜਾ ਸਕਦਾ, ਨਾ ਹੀ ਕੀਮਤ ਪੈ ਸਕਦੀ ਹੈ ਤੇਰੀ ਕੁਦਰਤ ਦੀ। ਮੈਂ ਗੁਣਹੀਣ ਹਾਂ, ਮੂਰਖ ਹਾਂ, ਗਿਆਤਹੀਣ ਹਾਂ, ਗਿਆਨਹੀਣ ਅਜਾਣ ਅਗਿਆਨੀ ਹਾਂ। ਕਰਮ ਧਰਮ ਦੀ ਸਾਰ ਨਹੀਂ ਆਉਂਦੀ, ਨਾ ਕਰਮ ਕਰਨ ਦੀ ਜਾਚ ਹੈ, ਨਾ ਧਰਮੀ ਬਣ ਕੇ ਪੁੰਨ ਕਰਮਮਈ ਧਰਮ ਕਰਮ ਕਰਨ ਦੀ ਸੂਝਬੂਝ ਹੈ। ਐਸੀ ਦਇਆ ਕਰੋ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਈ ਜਾਵਾਂ, ਤੇਰਾ ਪਾਣਾ ਜੋ ਤੂੰ ਕਰੈਂ ਕਰਾਵੇਂ, ਸੋ ਮੈਨੂੰ ਮਿੱਠਾ ਲੱਗੇ। ਜੋ ਤੂੰ ਕਰੈਂ ਕਰਾਵੇਂ ਸੁਆਮੀ, ਸਾ ਮਸਲਤ ਪਰਵਾਨ ਰਹਾਓ। ਧਨਾਸਰੀ ਮਹਲਾ ਪੰਜਵਾਂ। ਤੇਰੇ ਕੀਤੇ ਵਿੱਚ, ਤੇਰੇ ਕਰਵਾਏ ਵਿੱਚ, ਤੇਰੇ ਹੁਕਮ ਦੀ ਕਾਰ ਵਿੱਚ, ਤੇਰੇ ਕਰਵਾਏ ਕਰਮ ਦੇ ਕਾਰਨ ਵਿੱਚ ਰੱਤੀ ਵੀ ਚੂੰ ਚਿਰਾ ਨਾ ਹੋਵੇ। ਤੇਰੀ ਆਗਿਆ ਸੱਤ ਸੱਤ ਕਰ ਮੰਨਣ ਤੇ, ਤੇਰਾ ਭਾਣਾ ਮਿੱਠਾ ਕਰਕੇ ਮੰਨਣ ਦੀ ਕਿਰਪਾਲਤਾ ਹੋਵੇ। ਸਤਿਗੁਰੂ ਜਿਨ੍ਹਾਂ ਨੂੰ ਆਪਣੀ ਕਿਰਪਾ ਕਰਕੇ ਅਜਿਹੀਆਂ ਜੋਦੜੀਆਂ ਕਰਨੀਆਂ ਸਿਖਾ ਦਿੰਦਾ ਹੈ, ਉਹਨਾਂ ਉੱਤੇ ਜ਼ਰੂਰ ਬਖਸ਼ਿਸ਼ ਹੋ ਜਾਂਦੀ ਹੈ। ਤਿੰਨਾਂ ਪਾਸੋਂ ਸਦਾ ਸਾਹਿਬ ਸਿਫਤ ਸਲਾਹੀ ਕੀਰਤ ਰਮਾਈ ਕੰਮ ਹੀ ਕਰਾਉਂਦਾ ਹੈ। ਤਿੰਨਾਂ ਦੇ ਕਰਮ ਫਿਰ ਆਉਂਦੇ ਹਨ, ਤਿੰਨਾਂ ਤੋਂ ਫਿਰ ਮਾੜੇ ਕਰਮ ਹੁੰਦੇ ਹੀ ਨਹੀਂ, ਸਦਾ ਸੁਕ੍ਰਿਤ ਕਰਮ ਹੀ ਹੁੰਦੇ ਹਨ। ਇਉਂ ਕਾਰਨ ਕਰਤੇ ਵਸ ਕਰਮ ਹਨ। ਇਸ ਅਵਸਥਾ ਵਿੱਚ ਅੰਤਰਜਾਮੀ ਵਾਹਿਗੁਰੂ ਦੀ ਪ੍ਰੇਰਨਾ ਅਨੁਸਾਰ ਹੀ ਉਹ ਕਰਮ ਕਰਦਾ ਹੈ, ਉਸਦੇ ਆਪਣੇ ਉੱਦਮ ਰਹਿ ਖੜੋਂਦੇ ਹਨ। ਉਕਤ ਪ੍ਰੇਰਿਤ ਕਰਮ ਕਰਨਹਾਰੇ ਜਾਂਦਾ ਕੋਈ ਵਾਹ ਵਾਸਤਾ ਨਹੀਂ ਹੁੰਦਾ। ਜਿਉਂ ਤੰਤੀ ਨਟੂਆ ਤੰਤ ਵਜਾਉਂਦਾ ਹੈ, ਤਿਵੇਂ ਹੀ ਜੰਤ ਜਨ ਵੱਜਦੇ ਹਨ। ਉੱਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਤੰਤ ਵਜਾਏ ਤੰਤੀ, ਤਿਉਂ ਵਾਜੈ ਜੰਤ ਜਨਾ। ਬਿਲਾਵਲ ਮਹਲਾ ਚੌਥਾ। ਕਰਮਾਂ ਦਾ ਕਰਨਾ ਕਰਾਉਣਾ ਸਭ ਕਰਤੇ ਪੁਰਖ ਦੇ ਵੱਸ ਹੈ। ਕਰਤੇ ਪੁਰਖ ਤੋਂ ਮੁਨਕਰ ਨਾਸਤਕ ਲੋਕ ਬਕਦੇ ਹਨ ਕਿ ਜੀਵ ਤੋਂ ਕਰਮ ਹੀ ਸਭ ਕੁਛ ਕਰਾਉਂਦੇ ਹਨ। ਜੀਵ ਕਰਮਾਂ ਦਾ ਬੱਧਾ ਹੀ ਆਉਂਦਾ ਜਾਂਦਾ ਹੈ। ਕਰਮ ਮੁੱਕ ਜਾਣ ਤਾਂ ਜੀਉ ਦਾ ਆਉਣਾ ਜਾਣਾ ਮੁੱਕ ਜਾਂਦਾ ਹੈ ਅਤੇ ਜੀਵ ਨਿਰਵਾਣ ਪਦ ਨੂੰ ਪ੍ਰਾਪਤ ਹੋ ਜਾਂਦਾ ਹੈ। ਇਹ ਬੁੱਧ ਪੰਥੀਆਂ ਦਾ ਪੱਖ ਹੈ। ਦੈਰੀਏ ਨਾਸਤਕ ਤਾਂ ਮਾਇਆ ਨੂੰ ਹੀ ਸਭ ਕੁਝ ਮੰਨਦੇ ਹਨ, ਉਹ ਜੀਵ ਕਲਾ ਨੂੰ ਨਹੀਂ ਮੰਨਦੇ। ਉਹ ਕਹਿੰਦੇ ਹਨ ਮਾਇਆ ਦੇ ਪੰਜਾਂ ਤੱਤਾਂ ਕਰ ਹੀ ਦੇਹੀ ਸਾਜੀ ਜਾਂਦੀ ਹੈ, ਪੰਜ ਤੱਤ ਹੀ ਦੇਹੀ ਨੂੰ ਸਾਜਦੇ ਹਨ। ਦੇਹੀ ਬਿਨਸ ਗਈ, ਬਸ ਤੱਤਾਂ ਵਿੱਚ ਤੱਤ ਰਲ ਗਏ। ਨਾ ਕੁਛ ਆਉਂਦਾ ਹੈ, ਨਾ ਜਾਮਦਾ ਹੈ, ਨਾ ਜੀਵ ਹੈ, ਨਾ ਜੀਵਤ ਕਲਾ ਹੈ। ਤਿੰਨਾਂ ਮਾਇਆ ਦੇ ਤੱਤਾਂ ਨੂੰ ਹੀ ਸਭ ਕੁਝ ਮੰਨਣ ਵਾਲਿਆਂ ਲਈ ਤਾਂ ਪ੍ਰਸ਼ਨ ਰੂਪ ਵਿੱਚ ਇਹ ਉੱਤਰ ਹੈ ਕਿ ਪੰਚ ਤੱਤ ਮਿਲ ਕਾਇਆ ਕੀਨੀ, ਤੱਤ ਕਹਾਂ ਤੇ ਕੀਨ ਰੇ। ਗੌਂਡ ਕਬੀਰ ਜੀ, ਜੇ ਪੰਜਾਂ ਤੱਤਾਂ ਨੇ ਆਪੋ ਹੀ ਆਪਸ ਵਿੱਚ ਮਿਲ ਮਿਲ ਕੇ ਅਥਵਾ ਪੰਜਾਂ ਤੱਤਾਂ ਦੇ ਆਪਸ ਵਿੱਚ ਹੀ ਮਿਲਣ ਕਰ ਕਾਇਆ ਸੁੱਤੇ ਹੀ ਸਾਜੀ ਜਾਂਦੀ ਹੈ, ਤਾਂ ਤੁਸੀਂ ਦੱਸੋ ਕਿ ਤੱਤਾਂ ਦਾ ਸਾਜਣਹਾਰਾ ਕੌਣ ਹੈ? ਤੱਤ ਕਿੱਥੋਂ ਆਏ ਅਤੇ ਕਿਹਨੇ ਬਣਾਏ? ਸਾਫ ਹੈ ਕਿ ਉਹਨਾਂ ਦਾ ਬਣਾਵਣਹਾਰਾ ਸਰਬ ਕਲਾ ਸਮਰੱਥ ਸਿਰਜਣਹਾਰ ਵਾਹਿਗੁਰੂ ਕਰਤਾ ਪੁਰਖ ਹੈ, ਜਿਸ ਨੇ ਆਪਣੀ ਸਰਬ ਕਲਾਵੀ ਸਮਰੱਥਤਾ ਕਰਕੇ ਆਪਣੇ ਆਪ ਨੂੰ ਸਾਜਿਆ ਹੈ। ਆਪ ਹੀ ਨੇ ਆਪ ਸਾਜਿਓ, ਉਹ ਸਵੈ ਪ੍ਰਕਾਸ਼ਿਤ ਸਹਿਭੰਗ ਕਲਾ ਕਰਕੇ ਅਕਲ ਕਲਾ ਸੰਪੰਨ ਹੈ। ਉਹਨਾਂ ਨੀਮ ਨਾਸਤਕਾਂ ਬੋਧਮਤੀ ਹੁਜਤੀਆਂ ਦੀ ਇਹ ਹੁਜਤ ਦਾ ਉੱਤਰ ਕਿ ਜੀਵ ਨਿਰਾਪੁਰਾ ਕਰਮਾਂ ਦੇ ਅਧੀਨ ਹੈ, ਕਰਮਾਂ ਦੇ ਬੰਧਨ ਵਿੱਚ ਹੀ ਕਰਮਾਂ ਦਾ ਬੱਧਾ ਹੋਇਆ ਹੀ ਜੀਵ ਭੌਂਦਾ ਫਿਰਦਾ ਹੈ। ਇਹ ਹੈ ਕਰਮ ਬੱਧ ਤੁਮ ਜੀਓ ਕਹਿਤ ਹੋ, ਕਰਮੈ ਕਿਨ ਜੀਓ ਦੀਨ ਰੇ। ਗੌਂਡ ਕਬੀਰ ਜੀ, ਜੇ ਜੀਓ ਨੂੰ ਤੁਸੀਂ ਕਰਮ ਬੱਧ ਕਹਿੰਦੇ ਹੋ, ਤਾਂ ਦੱਸੋ ਕਿ ਜੀਵ ਨੂੰ ਕਰਮਾਂ ਵਿੱਚ ਬੰਧਨ ਵਾਲੀ ਜੀਵਤ ਕਲਾ ਕਿਹਨੇ ਦਿੱਤੀ? ਜੀਵ ਸੱਤਾ ਵਾਲੀ ਚੇਤਨਤਾ ਚੇਤਨ ਕਲਾ ਕਰਮਾਂ ਵਿੱਚ ਕਿਵੇਂ ਆਈ? ਕਿਸੇ ਦੀ ਦਿੱਤੀ ਆਈ ਕਿ ਆਪੇ ਹੀ ਆਈ? ਕਰਮ ਆਪੇ ਹੀ ਜੀਵਤ ਕਲਾ ਸੰਪੰਨ ਜਾਂ ਜੀਵ ਸੱਤਾ ਸੰਯੁਕਤ ਨਹੀਂ ਮੰਨੇ ਜਾ ਸਕਦੇ। ਅਸਲੇ ਕਰਕੇ ਕਰਮ ਤਾਂ ਜੀਵਨ ਕਲਾਹੀਨ ਨਿਪੁੰਸਕ ਹਨ, ਇਹ ਜੀਵ ਨੂੰ ਬੰਧਨ ਵਿੱਚ ਕਿਵੇਂ ਰੱਖ ਸਕਦੇ ਹਨ? ਹਰਗਿਜ਼ ਨਹੀਂ ਰੱਖ ਸਕਦੇ। ਕਰਮਾਂ ਦੇ ਅਸਲੇ ਵਿੱਚ ਕੋਈ ਚੇਤਨ ਸੱਤਾ ਜਾਂ ਜੀਵਤ ਕਲਾ ਨਹੀਂ, ਕਰਮਾਂ ਉੱਪਰ ਕਰਤੇ ਪੁਰਖ ਦਾ ਕਲਾ ਸੰਪੰਨ ਡੰਡਾ ਹੈ। ਜੀਵਾਂ ਦੀ ਪ੍ਰਾਲਬੱਧ ਅਨੁਸਾਰ ਜੀਵਾਂ ਤੋਂ ਕਰਮ ਕਰਾਉਂਦਾ ਹੈ ਅਤੇ ਕਰਮਾਂ ਦਾ ਨਿਬੇੜਾ ਨਿਬੇੜਦਾ ਹੈ। ਕਰਮ ਆਪੋ ਨਿਬੇੜਾ ਕੁਛ ਨਿਬੇੜ ਨਹੀਂ ਸਕਦੇ। ਬੋਧਮਤੀ ਕਰਮ ਫਿਲਾਸਫੀ ਅਨੁਸਾਰ ਕਰਮ ਹੀ ਜੀਵ ਨੂੰ ਨਿਰਵਾਣ ਪਦ ਦਿਵਾਉਂਦਾ ਹੈ, ਕਰਮ ਹੀ ਸਭ ਕੁਛ ਕਰਾਉਂਦਾ ਹੈ। ਬੁੱਧਮਤੀ ਕਰਮ ਫਿਲਾਸਫੀ ਇੱਥੇ ਫੇਲ ਹੈ। ਉਹ ਜੀਵ ਨੂੰ ਤਾਂ ਮੰਨਦੇ ਹਨ, ਈਸ਼ਵਰ ਨੂੰ ਨਹੀਂ ਮੰਨਦੇ। ਕਰਮ ਨੂੰ ਅਨਾਦੀ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਕਰਮ ਦਾ ਕੀਤਾ ਹੋਇਆ ਨਿਰਵਾਣ ਰੂਪ ਜੀਵ ਹੀ ਕੁੱਲ ਕੁਲਾਂ ਹੈ। ਗੁਰਮਤਿ ਕਰਮ ਫਿਲਾਸਫੀ ਇਹਨਾਂ ਦੋਹਾਂ ਦਹਿਰੀਅਤ ਵਾਲੇ ਮੱਤਾਂ ਨੂੰ ਸੋਧਦੀ ਪ੍ਰਬੋਧਦੀ ਹੈ ਅਤੇ ਖੰਡਨ ਰੂਪ ਨਿਖੇਧੀ ਕਰਦੀ ਹੈ ਨਾਸਤਕ ਅਤੇ ਅੱਧ ਨਾਸਤਕ ਮਤਾਂ ਨੂੰ। ਗੁਰਮਤਿ ਨਾਮ ਦੀ ਅਚਲ ਅਭਿਆਸ ਕਮਾਈ ਦੇ ਅਟਲ ਪ੍ਰਤਾਪ ਨਾਲ ਵਾਹਿਗੁਰੂ ਸਰਬ ਵਿਆਪਕ ਅਤੇ ਸਰਬ ਕਲਾ ਸਮਰੱਥ ਪ੍ਰਤੱਖ ਅਤੇ ਪ੍ਰਗਟ ਪਹਾਰੇ ਨਜ਼ਰੀ ਆਉਂਦਾ ਹੈ। ਵਾਹਿਗੁਰੂ ਦੀ ਵਿਆਪਕਤਾ ਵਿੱਚ ਹੀ ਸਦ ਜੀਵ ਦੇਹੁਰੀ ਅਤੇ ਸਰਜੀਉ ਦੇਹੁਰੀ ਰੂਪੀ ਤਨ ਵਿੱਚ ਹੀ ਜੀਵ ਆਤਮਾ ਜੋਤ ਜੋਤੀਸ਼ ਵਾਹਿਗੁਰੂ ਪ੍ਰਕਾਸ਼ਿਤ ਹੋ ਜਾਂਦਾ ਹੈ। ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਸਰਬ ਨਿਰੰਤਰ ਸੋਏ ਰੇ। ਕਹਿ ਕਬੀਰ ਰਾਮ ਨਾਮ ਨਾ ਛੋਡੋ, ਸਹਿਜੇ ਹੋਏ ਸੋ ਹੋਏ ਰੇ। ਗੌਂਡ ਕਬੀਰ ਜੀ, ਉੱਪਰਲੀ ਸਮੁੱਚੀ ਵਿਆਖਿਆ ਇਸ ਸਮੁੱਚੇ ਗੁਰਵਾਕ ਦੀ ਇਉਂ ਹੀ ਕੀਤੀ ਗਈ ਹੈ। ਪੰਚ ਤਤ ਮਿਲ ਕਾਇਆ ਕੀਨੀ, ਤਤ ਕਹਾਂ ਤੇ ਕੀਨ ਰੇ, ਕਰਮ ਬਦ ਤੁਮ ਜੀਓ ਕਹਿਤ ਹੋ, ਕਰਮੈ ਕਿਨ ਜੀਓ ਦੀਨ ਰੇ। ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਸਰਬ ਨਿਰੰਤਰ ਸੋਏ ਰੇ, ਕਹਿ ਕਬੀਰ ਰਾਮ ਨਾਮ ਨਾ ਛੋਡੋ, ਸਹਿਜੇ ਹੋਏ ਸੋ ਹੋਏ ਰੇ। ਗੌਂਡ ਕਬੀਰ ਜੀਓ। ਸੱਚਮੁੱਚ ਕਰਮ ਕਰਾਉਣ ਕਾਰਨ ਕਰਤੇ ਦੇ ਹੱਥ ਵੱਸ ਹੈ, ਸੰਸਾਰੀਆਂ ਕਰਮਚਾਰੀਆਂ ਦੇ ਵੱਸ ਕਿਛ ਵੀ ਨਹੀਂ। ਨਾਨਕ ਸੱਚਾ ਏਕ ਹੈ, ਦੋ ਵਿੱਚ ਹੈ ਸੰਸਾਰ, ਚੰਗਾ ਮੰਦਾ ਆਪ ਲਾਇਨ, ਸੋ ਕਰਨ ਜੇ ਆਪ ਕਰਾਏ ਕਰਤਾਰ। ਰਾਮ ਕਲੀ ਕੀ ਵਾਰ ਮਹਲਾ ਤੀਜਾ। ਸੱਚੇ ਵਾਹਿਗੁਰੂ ਇੱਕ ਅਕਾਲ ਪੁਰਖ ਨੇ ਦਵੈਤਾ ਵਿੱਚ ਵਿਆਪ ਰਹੀ ਦੁਨੀਆਂ ਨੂੰ ਆਪੇ ਹੀ ਕਰਮਾਂ ਦੇ ਪਾਸੇ ਲਾਇਆ ਹੋਇਆ ਹੈ। ਚੰਗੇ ਮੰਦੇ ਕਰਮਾਂ ਵਿੱਚ ਆਪ ਹੀ ਆਪਣੇ ਹੁਕਮ ਅਨੁਸਾਰ ਸੰਸਾਰੀਆਂ ਨੂੰ ਲਾ ਛੱਡਿਆ ਹੈ। ਸੰਸਾਰੀ ਕਰਮਾਚਾਰੀ ਉਹੀ ਕੁਛ ਕਰਦੇ ਹਨ, ਉਹੀ ਕਰਮ ਕਮਾਉਂਦੇ ਹਨ ਜੋ ਆਪ ਖੁਦ ਕਰਤਾਰ ਕਰਾਏ। ਜਿਨ੍ਹਾਂ ਕਰਮਾਂ ਵੱਲ ਆਪ ਕਰਤਾਰ ਰੁਚੀ ਕਰਵਾਏ। ਸੱਚੇ ਕਰਤਾਰ ਦਾ ਫੁਰਮਾਨ ਸੱਚਾ ਅਤੇ ਅਟਲ ਹੈ। ਇਸ ਫੁਰਮਾਨ ਹੁਕਮ ਨੂੰ ਕੋਈ ਫੇਰ ਨਹੀਂ ਸਕਦਾ, ਉਲਟਾ ਨਹੀਂ ਸਕਦਾ, ਮੋੜ ਨਹੀਂ ਸਕਦਾ। ਉਸ ਕਾਦਰ ਕਰਤੇ ਪੁਰਖ ਦੀ ਕੀਤੀ ਹੋਈ ਸਭ ਕੁਦਰਤ ਹੈ। ਕੁਦਰਤ ਦੇ ਬੰਦੇ ਵੀ ਸਭ ਉਸੇ ਦੇ ਕੀਤੇ ਹੋਏ ਹਨ। ਕੁਦਰਤ ਦੇ ਬੰਦਿਆਂ ਪਾਸੋਂ ਕਰਮ ਵੀ ਕਰਤਾ ਪੁਰਖ ਆਪਣੇ ਹੁਕਮ ਅਨੁਸਾਰ ਹੀ ਕਰਾਉਂਦਾ ਹੈ। ਉਹ ਕਾਰਨ ਕਰਨ ਕਰੀਮ ਹੈ। ਜਿਸ ਦੇ ਮਸਤਕ ਆਪਣੀ ਬਖਸ਼ਿਸ਼ ਦਾ ਕਰਮ ਨਿਸ਼ਾਨ ਪਾਉਂਦਾ ਹੈ, ਉਸੇ ਸੇਵਕ ਕਰਮਚਾਰੀ ਨੂੰ ਆਪਣੇ ਹੁਕਮ ਅਨੁਸਾਰ ਹੀ ਕਰਮਾਂ ਦੀ ਕਮਾਈ ਰੂਪੀ ਸੇਵਾ ਵਿੱਚ ਲਿਆਉਂਦਾ ਹੈ। ਤਤ ਹੁਕਮ ਰਜ਼ਾਈ ਕਰਮਾਂ ਦੀ ਸਫਲ ਕਮਾਈ ਕਰਕੇ ਜਿਸ ਗੁਰਮੁਖ ਦਾ ਸਤਿਗੁਰੂ ਦਾ ਮੇਲਾ ਕਰਾਇਕੈ ਅਤੇ ਸਤਿਗੁਰੂ ਤੋਂ ਗੁਰਮੰਤਰ ਦੀਖਿਆ ਦਿਵਾਇਕੈ ਨਾਭ ਕਮਲ ਵਿਗਸਾਉਣਾ ਹੁੰਦਾ ਹੈ, ਉਸਨੂੰ ਦਿਨ ਰਾਤ ਜਾਗ੍ਰਤ ਅਵਸਥਾ ਵਿੱਚ ਸਾਵਧਾਨਤਾ ਸਹਿਤ ਅਤੁੱਟ ਅਭਿਆਸ ਕਮਾਈ ਕਰਨ ਦੀ ਦਾਤ ਮਿਲਦੀ ਹੈ। ਸਹੀ ਤੇਰਾ ਫੁਰਮਾਨ ਕਿਨੈ ਨਾ ਫੇਰੀਐ, ਕਾਰਨ ਕਰਨ ਕਰੀਮ ਕੁਦਰਤ ਤੇਰੀਐ। ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ, ਜਿਸ ਗੁਰਮਿਲ ਕਮਲ ਪਰ ਗਾਸਿਆ ਸੋ ਅੰਦਿਨ ਜਾਗਾ। ਰਾਮ ਕਲੀ ਕੀ ਵਾਰ ਮਹਲਾ ਪੰਜਵਾਂ। ਜੋ ਕੋਈ ਜਿੱਧਰ ਜਿਸ ਪਾਸੇ ਲਾਇਆ ਹੈ ਲਾਉਣ ਹਾਰੇ ਨੇ, ਸੋ ਪ੍ਰਾਣੀ ਉੱਧਰ ਹੀ ਉਸੇ ਪਾਸੇ ਲੱਗਦਾ ਹੈ ਅਤੇ ਤੈਸੇ ਹੀ ਕਰਮ ਕਰਨ ਲੱਗ ਪੈਂਦਾ ਹੈ। ਜਿਸ ਉੱਤੇ ਵਾਹਿਗੁਰੂ ਦੀ ਅਤ ਦਰਜੇ ਦੀ ਕਿਰਪਾਲਤਾ ਹੁੰਦੀ ਹੈ, ਤਿਸ ਜਨ ਜਗਿਆਸੂ ਨੂੰ ਗੁਰੂ ਘਰ ਦੀ ਸਾਧ ਸੰਗਤ ਵੱਲ ਲਾਏ ਕੇ, ਸਤ ਸੰਗਤ ਵਿੱਚ ਰਖਾਏ ਕੇ, ਤਿਸ ਪਾਸੋਂ ਸਿਮਰਨ ਭਜਨ ਰੂਪੀ ਸੱਚਾ ਕਰਮ ਕਰਾਉਂਦਾ ਹੈ ਅਤੇ ਬ੍ਰਹਮ ਪਾਰ ਬ੍ਰਹਮ ਦਾ ਧਿਆਨ ਧਰਾਉਂਦਾ ਹੈ। ਗੁਰੂ ਨਾਨਕ ਦੇ ਗੁਰਮਤ ਧਰਮ ਮਤ ਗੁਰਮਤ ਵਾਲਾ ਧਿਆਨ ਧਿਆਨ ਆਉਂਦਾ ਹੈ। ਯਥਾ ਗੁਰਵਾਕ, ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਇਓ ਜੋ ਭਇਓ ਕਿਰਪਾਲ ਤਾਂ ਸਾਧ ਸੰਗ ਪਾਇਆ, ਜਨ ਨਾਨਕ ਬ੍ਰਹਮ ਧਿਆਇਓ। ਮਾਰੂ ਮਹਲਾ ਪੰਜਵਾਂ, ਘਰ ਤੀਜਾ, ਅਸ਼ਟਪਦੀਆਂ। ਕਰਤੇ ਪੁਰਖ ਦੇ ਪਠਾਏ ਹੋਏ ਹੀ ਜੀਵ ਜਗਤ ਵਿੱਚ ਆਉਂਦੇ ਹਨ ਅਤੇ ਸੋਈ ਕਰਮ ਕਰਾਉਂਦੇ ਹਨ, ਜੈਸਾ ਕਿ ਵਾਹਿਗੁਰੂ ਦਾ ਰਜ਼ਾਕਾਰ ਭਾਣਾ ਹੁੰਦਾ ਹੈ। ਕਰਤੇ ਪੁਰਖ ਦੀ ਰਜ਼ਾ ਤੋਂ ਬਾਹਰ ਕਿਛ ਵੀ ਨਹੀਂ ਹੁੰਦਾ, ਨਾ ਕਰਮ ਨਾ ਧੰਦਾ, ਤਾਂ ਤੇ ਕਾੜਾ ਦੇਸਾ ਕਾਹਦਾ, ਯਥਾ ਗੁਰਵਾਕ। ਤੁਮੈਂ ਪਠਾਏ ਤਾਂ ਜਗ ਮੈਂ ਆਏ, ਜੋ ਤੁਧ ਭਾਣਾ ਸੇ ਕਰਮ ਕਮਾਏ, ਤੁਝ ਤੇ ਬਾਹਰ ਕਿਛੂ ਨਾ ਹੋਆ, ਤਾਂ ਵੀ ਨਾਹੀ ਕਿਛ ਕਾੜਾ। ਮਾਰੂ ਸੋਲ੍ਹੇ ਮਹਲਾ ਪੰਜਵਾਂ। ਜਿਸ ਪਾਸੇ ਇਹਨਾਂ ਅਲਪਗ ਪ੍ਰਾਣੀਆਂ ਨੂੰ ਲਾਇਆ ਹੈ, ਤਿਸੇ ਪਾਸੇ ਉਹ ਲੱਗਦੇ ਹਨ ਅਤੇ ਤਿਹੋ ਜਿਹੇ ਹੀ ਕਰਮ ਕਮਾਉਂਦੇ ਹਨ। ਵਾਹਿਗੁਰੂ ਜਿਸ ਉੱਪਰ ਆਪਣੀ ਕਿਰਪਾ ਕਰਦਾ ਹੈ, ਤਿਸ ਨੂੰ ਗੁਰੂ ਸ਼ਬਦ ਵੱਲ ਲਾ ਦਿੰਦਾ ਹੈ। ਗੁਰ ਸ਼ਬਦ ਕਮਾਈ ਉਸ ਤੋਂ ਕਰਾ ਕੇ ਉਸ ਨੂੰ ਬ੍ਰਹਮ ਸਰੂਪ ਸ਼ਬਦ ਵਿਖੇ ਹੀ ਸ਼ਬਦ ਦੁਆਰਾ ਬ੍ਰਹਮ ਵਿੱਚ ਹੀ ਸਮਾ ਲੈਂਦਾ ਹੈ। ਯਥਾ ਗੁਰਵਾਕ। ਜਿਤ ਹਮ ਲਾਏ ਤਿਤ ਹੀ ਲਾਗੇ, ਤੈਸੇ ਕਰਮ ਕਮਾਵੇਂਗੇ, ਹਰ ਜੀ ਕਿਰਪਾ ਕਰੇ ਜੋ ਆਪਣੀ, ਤੋ ਗੁਰ ਕੇ ਸ਼ਬਦ ਸਮਾਵੇਂਗੇ। ਮਾਰੂ ਕਬੀਰ ਜੀ। ਇਹ ਸੰਸਾਰ ਸਾਰਾ ਵਿਕਾਰ ਰੂਪੀ ਹੈ ਅਤੇ ਵਿਕਾਰੀ ਕਰਮ ਵਿੱਚ ਹੀ ਵਿਹੜਿਆ ਹੋਇਆ ਹੈ। ਵਿਕਾਰ ਕਰਮਾਂ ਕਰ ਇੱਥੇ ਅੰਨੀ ਪਈ ਹੋਈ ਹੈ। ਕੋਈ ਕਿਸੇ ਨੂੰ ਵਰਜਦਾ ਨਹੀਂ, ਵਰਜੇ ਕਿਵੇਂ? ਸਾਰੇ ਅੰਧੇਰ ਹੀ ਅੰਧੇਰ ਵਿਆਪਿਆ ਹੋਇਆ ਹੈ। ਇਸ ਕਰਕੇ ਸਗਲੀ ਲੁਕਾਈ ਹੀ ਗੁੰਮਰਾਹ ਹੋਈ ਫਿਰਦੀ ਹੈ। ਆਨਮਤ ਕਿਰਤ ਕਰਮੀਆਂ ਦੀ ਕੀਤੀ ਕਤਾਈ ਇੱਥੇ ਸਭ ਖੋਈ ਜਾਂਦੀ ਹੈ। ਇੱਥੇ ਤਾਂ ਬਸ ਨਾਮ ਰੂਪੀ ਰਤਨ ਦੀ ਅਭਿਆਸ ਕਮਾਈ ਰੂਪੀ ਕਰਮ ਦਾ ਹੀ ਚਾਨਣ ਹੁੰਦਾ ਹੈ, ਜਿਸ ਕਰਕੇ ਅਭਿਆਸੀ ਜਨ ਦੀ ਸੁਰਤੀ ਅੰਦਰ ਹੀ ਇਸ ਚਾਨਣ ਦਾ ਪਉ ਫੁਟਾਲਾ ਹੁੰਦਾ ਹੈ। ਪ੍ਰਚੰਡ ਸੁਰਤ ਗਿਆਨ ਰੂਪੀ ਲੋਈ ਫੁੱਟਦੀ ਹੈ। ਵਾਹਿਗੁਰੂ ਨਾਮ ਹੀ ਸੱਚਾ ਦਾਰੂ ਹੈ ਅੰਧਕਾਰ ਦੇ ਨਿਕਲਣ ਦਾ। ਹੋਰ ਸਰਬ ਕਰਮ ਨਾਸ ਰੂਪ ਹਨ, ਅਨਿਤ ਨਾਸ ਹੋਣ ਵਾਲੇ ਹਨ। ਇਸ ਨਾਮ ਰੂਪੀ ਕਰਮ ਦੇ ਦਾਰੂ ਰੂਪੀ ਕਾਰਨ ਦਾ, ਸਫਲ ਫਲਾਰਣ ਕਾਰਨ ਦਾ ਕਰਨੇ ਹਾਰ ਵੀ ਵੱਡਾ ਅਪਾਰ ਹੈ। ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੈ ਲੋਏ, ਅੰਧੇਰ ਅੰਧੀ ਵਾਪਰੈ ਸਗਲ ਲੀਜੈ ਖੋਏ। ਇਹ ਸੰਸਾਰ ਸਗਲ ਬਿਕਾਰ ਤੇਰਾ ਨਾਮ ਦਾਰੂ ਅਵਰ ਨਾਸਤ ਕਰਨ ਹਾਰ ਅਪਾਰ। ਰਹਾਉ ਪ੍ਰਭਾਤੀ ਮਹਲਾ ਪਹਿਲਾ। ਜਿਹੜੇ ਕਹਿੰਦੇ ਹਨ ਮੇਰਾ ਕਰਿਆ ਸਭ ਕੁਛ ਹੁੰਦਾ ਹੈ, ਉਹ ਸਭ ਝੰਖ ਝੰਖਦੇ ਹਨ, ਝੱਖ ਮਾਰਦੇ ਹਨ। ਉਹਨਾਂ ਦਾ ਕਹਿਆ ਕੀਤਾ ਕੁਛ ਨਹੀਂ ਹੁੰਦਾ। ਕਰਮ ਕਰੀਮ ਹੀ ਛੇਕੜ ਕਰਦਾ ਹੈ, ਉਸ ਦਾ ਕੀਤਾ ਕੋਈ ਮੇਟ ਨਹੀਂ ਸਕਦਾ। ਕਬੀਰ ਝੰਖ ਨਾ ਝੰਖੀਐ, ਤੁਮਰੋ ਕਹਿਓ ਨਾ ਹੋਏ, ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਏ। ਸਲੋਕ ਕਬੀਰ ਜੀ।